2030 ਤੱਕ ਆਸਮ ਮੁਨੀਰ ਚੀਫ ਡਿਫੈਂਸ ਆਫ ਫੋਰਸਿਸ ਬਣ ਗਏ। ISPR ਦੇ ਤਰਜਮਾਨ ਦੀ ਇਮਰਾਨ ਖਾਨ ਦੇ ਖਿਲਾਫ ਸਖਤ ਪ੍ਰੈਸ ਕਾਨਫਰੰਸ। ਫੌਜ ਦੇ ਤਰਜਮਾਨ ਮਹਿਕਮੇ ਦੇ ਬਿਆਨ ਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਨਿੰਦਿਆ ਔਰ ਰੱਦ ਕਰ ਦਿੱਤਾ। ਜਾਇਜ਼ ਵਜ੍ਹਾ ਤੋਂ ਬਿਨਾਂ ਮੁਸਾਫਰਾਂ ਨੂੰ ਜਹਾਜ਼ਾਂ ਤੋਂ ਆਫਲੋਡ ਕਰਨ ਦਾ ਮਾਮਲਾ ਵਫਾਕੀ ਮੁਤਸਿਬ ਦੇ ਬੂਹੇ ਤੇ FIA ਦੇ ਜ਼ਿੰਮੇਦਾਰਾਂ ਨੂੰ 15 ਦਸੰਬਰ ਨੂੰ ਤਲਬ ਕਰ ਲਿਆ। ਮਹਿੰਗੇ ਬਾਹਰੋਂ ਲਿਆਂਦੇ ਗਏ ਮੋਬਾਈਲ ਫੋਨਾਂ ਦੇ ਉੱਤੇ ਭਾਰੀ ਟੈਕਸਾਂ ਦਾ ਮਾਮਲਾ ਸੈਨੇਟ ਕਮੇਟੀ ਦੇ ਸਪੁਰਦ ਤੇ ਸੁਣਿਆ ਜੇ ਕਿ CTD ਪੰਜਾਬ ਨੇ ਲਾਹੌਰ, ਫੈਸਲਾਬਾਦ ਤੇ ਬਹਾਵਲਪੁਰ ਤੋਂ ਕਾਰਵਾਈ ਕਰਕੇ 12 ਭਾਰਤੀ ਏਜੰਟਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ SBS ਪੰਜਾਬੀ ਹੈ। ਲਿੰਦ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਸਿਫਾਰਿਸ਼ ਤੋਂ ਬਾਅਦ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਪਾਕਿਸਤਾਨੀ ਫੌਜ ਮੁਖੀ ਦੇ ਨੋਟੀਫਿਕੇਸ਼ਨ ਤੇ ਦਸਤਖਤ ਕਰ ਦਿੱਤੇ ਨੇ, ਜਿਹਦੇ ਤੋਂ ਬਾਅਦ ਹੁਣ ਫੀਲਡ ਮਾਰਸ਼ਲ ਆਸਮ ਮੁਨੀਰ ਹੋਣੇ ਪਾਕਿਸਤਾਨ ਦੇ ਪਹਿਲੇ ਚੀਫ ਆਫ ਡਿਫੈਂਸ ਫੋਰਸਿਸ ਬਣ ਕੇ ਨੇ। ਉਹਨਾਂ ਦੇ ਬਤੌਰ ਫੌਜ ਮੁਖੀ ਮਰਤਬੇ ਦੇ ਵਿੱਚ ਪਹਿਲਾਂ ਹੀ 2027 ਤੱਕ ਵਾਅਦਾ ਕੀਤਾ ਗਿਆ ਸੀਗਾ, ਜਦਕਿ ਨਵੇਂ ਨੋਟੀਫਿਕੇਸ਼ਨ ਮੁਜਬ ਉਹ ਹੁਣ 2030 ਤੱਕ CDF ਰਹਿਣਗੇ। ਇਸ ਮੁੱਦਤ 'ਚ ਉਹਨੂੰ 2030 'ਚ ਫਿਰ 5 ਸਾਲ ਦਾ ਵਾਅਦਾ ਦਿੱਤਾ ਜਾ ਸਕੇਗਾ ਤੇ ਜੇ ਸਰਕਾਰ ਚਾਹੇ ਤੇ ਉਸ 27ਵੇਂ ਬਦਲਾਅ ਤੋਂ ਬਾਅਦ ਹੁਣ 2027 'ਚ ਉਹਨਾਂ ਨੂੰ ਨੌਕਰੀ ਦੀ ਮੁੱਦਤ 'ਚ ਇੱਕ ਵਾਰ ਫਿਰ 3 ਤੋਂ 5 ਸਾਲ ਦਾ ਵਾਅਦਾ ਦੇ ਸਕਦੀ ਹੈ। UNO 'ਚ ਇਨਸਾਨੀ ਹੱਕਾਂ ਦੇ ਪ੍ਰਧਾਨ ਵਿਲਕਰ ਤੁਰਕ ਨੇ ਪਾਕਿਸਤਾਨ ਦੇ ਜ਼ਿੰਮੇਦਾਰਾਂ ਦੇ ਇਸ ਕੰਮ ਦੀ ਨਿੰਦਿਆ ਕੀਤੀ ਹੈ, ਜਦਕਿ ਅਮਰੀਕਾ ਤੋਂ 44 ਡੈਮੋਕ੍ਰੇਟਸ ਨੇ ਆਪਣੇ ਦਸਤਖਤ ਕਰਕੇ ਅਮਰੀਕੀ ਫਾਰਨ ਮਿਨਿਸਟਰ ਮਾਰਕੋ ਰੋਬੀਓ ਨੂੰ ਆਖਿਆ ਹੈ ਕਿ ਉਹ ਪਾਕਿਸਤਾਨ 'ਚ ਲੋਕਾਂ ਕੋਲੋਂ ਬੋਲਣ ਦੀ ਆਜ਼ਾਦੀ ਖੋਹਣ ਉੱਤੇ ਉੱਥੋਂ ਦੇ ਹੁਕਮਰਾਨਾਂ ਦੇ ਖਿਲਾਫ਼ ਐਕਸ਼ਨ ਲੈਣ, ਉਹਨਾਂ ਦੇ ਬੈਂਕ ਖਾਤੇ ਜ਼ਬਤ ਕੀਤੇ ਜਾਣ ਤੇ ਉਹਨਾਂ ਦੇ ਅਮਰੀਕਾ ਸਮੇਤ ਬਾਕੀ ਮੁਲਕਾਂ 'ਚ ਵੜਨ ਤੇ ਪਾਬੰਦੀ ਲਾਈ ਜਾਏ। ਸਿਆਸਤ ਦੇ ਪੰਡਿਤਾਂ ਦਾ ਆਖਣਾ ਹੈ ਕਿ ਹੁਣ ਪਾਕਿਸਤਾਨ 'ਚ ਗੈਰ ਐਲਾਨੀਆ ਮਾਰਸ਼ਲ ਲਾਅ ਹੈ ਜੋ ਪਹਿਲੋਂ ਲੁਕਿਆ ਹੋਇਆ ਸੀ। ਪਾਕਿਸਤਾਨੀ ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਨੇ ਪਿਛਲੇ ਹਫ਼ਤੇ ਵੱਡੇ ਪੱਤਰਕਾਰਾਂ ਦੇ ਇੱਕ ਇਕੱਠ 'ਚ ਇਮਰਾਨ ਖਾਨ ਦਾ ਨਾਂ ਲਿਓ ਬਗੈਰ ਸਖ਼ਤ ਬੋਲ ਬੋਲੇ। ISPR ਦੇ ਪ੍ਰਧਾਨ ਮੇਜਰ ਜਨਰਲ ਅਹਿਮਦ ਸ਼ਰੀਫ ਨੇ ਇਮਰਾਨ ਖਾਨ ਬਾਰੇ ਨਵੀਂ ਲਕੀਰ ਖਿੱਚਦਿਆਂ ਆਖਿਆ,
ਤੁਮ ਹੋ ਕੌਣ, ਯੇ ਕਿਆ ਸੋਚ ਹੈ, ਕਹਾਂ ਬੈਠ ਕੇ ਕੌਨ ਸੀ ਫਰਸਟ੍ਰੇਸ਼ਨ ਹੈ ਤੁਮਾਰੇ ਅੰਦਰ, ਕਹਾਂ ਸੇ ਤੁਮਨੇ ਯੇ ਇਲਮ ਹਾਸਿਲ ਕਰ ਲਿਆ, ਕਿਸ ਕੀ ਤੁਮ ਜ਼ਬਾਨ ਬੋਲ ਰਹੇ ਹੋ, ਤੁਮ ਕਿਆ ਪੈਗਾਮ ਦੇਣਾ ਚਾਹ ਰਹੇ ਹੋ ਉਸ ਮੁਲਕ ਕੋ, ਤੁਮ ਸਮਝਤੇ ਕਿਉਂ ਆਪਣੇ ਆਪ ਕੋ, 9 ਮਹੀਨੇ ਦੇਖਾ ਥਾ ਆਪਨੇ, ਇਸੀ GHQ ਮੇ ਜਾਂ ਬੈਠੇ ਹੈ, ਇਸ ਪੇ ਇਸਨੇ ਹਮਲਾ ਨਹੀਂ ਕਰਾਇਆ ਥਾ, ਤੋ ਜੋ ਆਪਣੀ ਫੌਜ ਪੇ ਹਮਲਾ ਕਰਾ ਸਕਤਾ ਹੈ, ਜੋ ਸ਼ਹੀਦੋਂ ਕੀ ਜੋ ਯਾਦਗਾਰੇ ਹੈ ਉਨਕੋ ਆਗ ਲਗਵਾ ਸਕਤਾ ਹੈ, ਜੋ ਪਾਕ ਫਜ਼ਾਈਆ ਕਾ 1965 ਕੀ ਜੋ ਨਿਸ਼ਾਨੀ ਹੈ ਉਸ ਨਿਸ਼ਾਨੀ ਕੋ ਆਗ ਲਗਵਾ ਸਕਤਾ ਹੈ, ਜੋ ਪਾਕਿਸਤਾਨ ਕੀ ਜੋ ਫਖਰ ਹੈ ਜੋ ਚਾਗੀ ਕਾ ਹਮਾਰੀ ਨਿਸ਼ਾਨੀ ਹੈ ਉਸਕੋ ਆਗ ਲਗਵਾ ਸਕਤਾ ਹੈ, ਤੋ ਉਸੇ ਗੱਦਾਰ ਕਹਨੇ ਮੇ ਕਿਆ ਪ੍ਰੋਬਲਮ।
ਇਸ ਹਨ ਫੌਜ ਦੇ ਇਤਲਾਮਾ ਦੇਣ ਵਾਲੇ ਮਹਿਕਮੇ ISPR ਦੇ ਪ੍ਰਧਾਨ ਜੋ ਇਮਰਾਨ ਖਾਨ ਬਾਰੇ ਸਖ਼ਤ ਬੋਲ ਬੋਲ ਰਹੇ ਸਨ। ਦੂਜੇ ਪਾਸੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਪ੍ਰਧਾਨ ਬੈਰਿਸਟਰ ਗੌਹਰ ਨੇ ਵੀ ਪਾਰਟੀ ਦੇ ਸਿਰਕਢਵੇਂ ਆਗੂਆਂ ਦੇ ਨਾਲ ਰਲ ਕੇ ਪਿਸ਼ਾਵਰ 'ਚ ਇੱਕ ਪ੍ਰੈਸ ਤੇ ਮੀਡੀਆ ਦਾ ਇਕੱਠ ਕੀਤਾ। ਇਸ ਗੱਲਬਾਤ ਦੇ ਵਿੱਚ ਇਮਰਾਨ ਖਾਨ ਦੇ ਵੇਲੇ ਸਪੀਕਰ ਨੈਸ਼ਨਲ ਅਸੈਂਬਲੀ ਰਹਿ ਚੁੱਕੇ ਅਸਦ ਕੈਸਰ ਹੋਣਾ ਨੇ ਫੌਜ ਵੱਲੋਂ ਇਮਰਾਨ ਖਾਨ ਤੇ ਸਿੱਧੇ ਬੋਲਾਂ ਨੂੰ ਸਖ਼ਤੀ ਦੇ ਨਾਲ ਰੱਦ ਕਰਦਿਆਂ ਇਹਦਾ ਜਵਾਬ ਦਿੰਦਿਆਂ ਆਖਿਆ,
ਤੂੰ ਕੌਣ ਹੋ, ਉੱਥੋਂ ਤੂੰ 2% ਕੀ ਕਿਰਾਏ ਕੀ ਮੁਲਾਜ਼ਮ ਹੋ, ਤੁਮ ਤੋ ਆਏ ਹੋ ਔਰ ਉਧਰ ਕਹਤੇ ਹੋ, ਤੁਮਾਰੇ ਤੋ ਆਵਾਮ ਨੇ ਤੁਮੇ ਮੁਸਤਰਦ ਕੀਆ, ਆਵਾਮ ਨੇ ਤੋ ਤੁਮੇ ਵੋਟ ਹੀ ਨਹੀਂ ਦਿਆ, ਆਵਾਮ ਨੇ ਤੋ ਤੁਮੇ ਰਿਜੈਕਟ ਕੀਆ ਔਰ ਤੁਮ ਕਹਤੇ ਹੋ ਕਿ ਅਬ ਮੁਲਾਕਾਤ ਨਹੀਂ ਹੋਗੀ, ਹਮ ਸਿਵਲ ਵਾਰ ਨਹੀਂ ਚਾਹਤੇ, ਹਮ ਇੱਕ ਮਜ਼ਬੂਤ ਪਾਕਿਸਤਾਨ ਚਾਹਤੇ ਹੈ, ਹਮੇ ਅਫਸੋਸ ਹੈ ਕਿ ਜੋ ਗੱਲਬਾਤ ਹੋਈ, ਮੈਂ ਆਪਣੇ ਆਪ ਕੋ ਸਬਸੇ ਬਿਹਤਰ ਪਾਕਿਸਤਾਨੀ ਸਮਝਤਾ ਹੂੰ, ਮੈਂ ਕਿਸੀ ਕੋ ਇਜਾਜ਼ਤ ਨਹੀਂ ਦੇਤਾ ਕਿ ਮੁਝੇ ਕਹੇ ਕਿ ਤੁਮੇ ਕੋਈ ਸਰਟੀਫਿਕੇਟ ਕੀ ਜ਼ਰੂਰਤ ਹੈ, ਮੁਝੇ ਕਿਸੀ ਸਰਟੀਫਿਕੇਟ ਕੀ ਜ਼ਰੂਰਤ ਨਹੀਂ ਹੈ, ਮੈਂ ਇਸ ਧਰਤੀ ਕਾ ਬੱਚਾ ਹੂੰ, ਮੈਂ ਇਸ ਮੁਲਕ ਕਾ ਬੱਚਾ ਹੂੰ, ਮੈਂ ਸਿਆਸਤ ਕਰਤਾ ਹੂੰ ਇਸ ਮੁਲਕ ਮੇਂ ਆਇਨ ਔਰ ਕਾਨੂੰਨ ਕੀ ਬਰਦਸਤੀ ਕੇ ਲੀਏ।
ਇਹ ਸਨ ਅਸਦ ਕੈਸਰ, ਜਦਕਿ ਪਿਸ਼ਾਵਰ 'ਚ ਹੋਣ ਵਾਲੇ ਇੱਕ ਜਲਸੇ ਦੇ ਵਿੱਚ ਖੈਬਰ ਪਖਤੂਨਖਾਨ ਸੂਬੇ ਦੇ CM ਸੁਹੇਲ ਆਫਰੀਦੀ ਹੋਣਾ ਨੇ ਵੀ ਫੌਜ ਵੱਲੋਂ ਦਿੱਤੇ ਇਮਰਾਨ ਖਾਨ ਦੇ ਖਿਲਾਫ ਇਸ ਬਿਆਨ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਪਾਕਿਸਤਾਨੀ ਏਅਰਪੋਰਟਸ ਤੋਂ ਦੂਜੇ ਮੁਲਕਾਂ ਨੂੰ ਸਫ਼ਰ ਕਰਦੇ ਮੁਸਾਫਰਾਂ ਨੂੰ ਆਫਲੋਡ ਕਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਮੁਸਾਫਰਾਂ ਨੂੰ FIA ਦੇ ਮਹਿਕਮੇ ਵੱਲੋਂ ਆਫਲੋਡ ਕੀਤਾ ਜਾਂਦਾ ਸੀਗਾ, ਜਦਕਿ ਮੁਸਾਫਰਾਂ ਦੇ ਸਭ ਕਾਗਜ਼ ਪੱਤਰ, ਵੀਜ਼ੇ ਤੇ ਸਰਕਾਰੀ ਲੋੜਾਂ ਦੀ ਕਿਤਾਬਤ ਪੂਰੀ ਹੁੰਦੀ ਸੀ। ਮੁਸਾਫਰਾਂ ਵੱਲੋਂ ਇਸ ਮਾਮਲੇ ਤੇ FIA ਦੇ ਮਹਿਕਮੇ ਵੱਲੋਂ ਰਿਸ਼ਵਤ ਬਦਲੇ ਸਫ਼ਰ ਕਰਨ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਸੋਸ਼ਲ ਮੀਡੀਆ ਦੇ ਉੱਤੇ ਬਿਲਾ ਵਜ੍ਹਾ ਲੋਕਾਂ ਨੂੰ ਆਫਲੋਡ ਕਰਨ ਦੀਆਂ ਖ਼ਬਰਾਂ ਔਰ ਪੋਸਟਾਂ ਸਾਹਮਣੇ ਆਈਆਂ। ਲੋਕਾਂ ਦੀ ਇਸ ਆਵਾਜ਼ ਦੇ ਉੱਤੇ ਐਕਸ਼ਨ ਲੈਣ ਦੀ ਥਾਂ ਪਾਕਿਸਤਾਨੀ ਸਰਕਾਰ ਨੇ ਨਵਾਂ ਹੁਕਮਨਾਮਾ ਕੱਢ ਦਿੱਤਾ ਕਿ ਮੁਸਾਫਰਾਂ ਦਾ ਪਹਿਲੋਂ FIA ਦੇ 18ਵੇਂ ਗ੍ਰੇਡ ਦਾ ਇੱਕ ਅਫਸਰ ਇੰਟਰਵਿਊ ਕਰਿਆ ਕਰੇਗਾ, ਜੇ ਉਹਦੀ ਤਸੱਲੀ ਹੋਏਗੀ ਤਾਂ ਹੀ ਮੁਸਾਫਰ ਇੰਟਰਨੈਸ਼ਨਲ ਸਫ਼ਰ ਕਰ ਸਕਣਗੇ। ਜਦਕਿ ਜਿਨ੍ਹਾਂ ਪਲੇਟਫਾਰਮਸ ਦੇ ਉੱਤੋਂ ਇਹ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ, ਸਰਕਾਰ ਨੇ ਉਹਨਾਂ ਦੇ ਖਿਲਾਫ਼ ਕਰੈਕਡਾਊਨ ਕੀਤਾ। ਪਰ ਹੁਣ ਕਰਾਚੀ ਏਅਰਪੋਰਟ ਤੋਂ ਆਫਲੋਡ ਕੀਤੇ ਗਏ ਮੁਸਾਫਰਾਂ ਵੱਲੋਂ ਇਹ ਮਸਲਾ ਫੈਡਰਲ ਸਰਕਾਰ ਦੇ ਖਿਲਾਫ਼ ਆਈਆਂ ਸ਼ਿਕਾਇਤਾਂ ਸੁਣਦੇ ਮਹਿਕਮੇ ਵਫਾਕੀ ਮੁਤਸਿਬ ਦੇ ਬੂਹੇ ਤੇ ਚਲਾ ਗਿਆ ਹੈ। ਜਿੱਥੇ ਮੁਸਾਫਰਾਂ ਦਾ ਆਖਣਾ ਕਿ ਸਾਡੇ ਕਾਗਜ਼ ਪੱਤਰ ਪੂਰੇ ਸਨ, ਸਾਨੂੰ ਆਫਲੋਡ ਕਰਨ ਤੇ ਨਾ ਤੇ ਸਾਡੇ ਪਾਸਪੋਰਟ ਦੇ ਉੱਤੇ ਕੋਈ ਸਟੈਂਪ ਲਾਈ ਗਈ, ਨਾ ਸਾਨੂੰ ਕੋਈ ਲਿਖਤੀ ਵਜ੍ਹਾ ਦੱਸੀ ਗਈ, ਨਾ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ। ਸਿਰਫ ਇਹ ਆਖਿਆ ਗਿਆ ਕਿ ਤੁਹਾਡਾ ਤਾਲੁਕ ਪੰਜਾਬ ਦੇ ਨਾਲ ਏ, ਕਰਾਚੀ ਤੋਂ ਸਫ਼ਰ ਕਿਉਂ ਕਰ ਰਹੇ ਜੇ। ਵਫਾਕੀ ਮੁਹਤਸਿਬ ਨੇ ਐਫ ਆਈ ਏ ਦੇ ਮਹਿਕਮੇ ਨੂੰ 15 ਦਸੰਬਰ ਤੱਕ ਲਿਖਤੀ ਜਵਾਬ ਜਮ੍ਹਾਂ ਕਰਾਉਣ ਦਾ ਹੁਕਮ ਦਿੱਤਾ ਹੈ। ਪਾਕਿਸਤਾਨ 'ਚ ਮੋਬਾਈਲ ਫੋਨਸ ਤੇ ਖਾਸ ਕਰਕੇ ਦੂਜੇ ਮੁਲਕਾਂ ਤੋਂ ਆਉਣ ਵਾਲੇ ਫੋਨਸ ਅਤੇ ਚੋਖੇ ਟੈਕਸ ਲੱਗਣ ਦਾ ਮਾਮਲਾ ਸੈਨੇਟ ਦੀ ਕਮੇਟੀ ਦੇ ਸਾਹਮਣੇ ਚੁੱਕਿਆ ਗਿਆ ਹੈ। ਇਸ ਮਾਮਲੇ ਨੂੰ ਚੇਅਰਮੈਨ ਸੈਨੇਟ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਤੇ ਮੈਂਬਰ ਨੈਸ਼ਨਲ ਅਸੈਂਬਲੀ ਸੈਯਦ ਕਾਸਮ ਗਿਲਾਨੀ ਹੋਣਾ ਨੇ ਉਠਾਇਆ ਹੈ, ਜਿਨ੍ਹਾਂ ਦਾ ਆਖਣਾ ਹੈ ਕਿ ਚੰਗਾ ਮੋਬਾਈਲ ਫੋਨ ਰੱਖਣਾ ਨਾ ਤੇ ਜੁਰਮ ਹੈ ਤੇ ਨਾ ਹੀ ਅਯਾਸ਼ੀ, ਪਰ ਸਰਕਾਰ ਵੱਲੋਂ ਮੋਬਾਈਲ ਫੋਨਸ ਦੇ ਉੱਤੇ ਲਾਏ ਗਏ ਬੇਦਰੇਕ ਟੈਕਸ ਗੁਣੋਂ ਲੋਕ ਹੁਣ ਪੀਟੀਏ ਰਜਿਸਟਰ ਸਸਤੇ ਮੋਬਾਈਲ ਫੋਨਸ ਦੇ ਨਾਲ ਇੱਕ ਗੈਰ ਕਾਨੂੰਨੀ ਤੌਰ ਤੇ ਪੀਟੀਏ ਦਾ ਨਾਨ ਰਜਿਸਟਰ ਮੋਬਾਈਲ ਨਾਲ ਰੱਖਦੇ ਨੇ, ਜੋ ਕਿ ਸਮਗਲ ਹੋ ਕੇ ਆ ਰਹੇ ਨੇ ਤੇ ਕੌਮੀ ਖਜ਼ਾਨੇ ਲਈ ਨੁਕਸਾਨ ਦਾ ਸਬਬ ਨੇ। ਇਹਦੇ ਤੇ ਚੇਅਰਮੈਨ ਪੀਟੀਏ ਦਾ ਆਖਣਾ ਹੈ ਕਿ ਅਸੀਂ ਮੋਬਾਈਲ ਫੋਨਸ ਦੇ ਉੱਤੇ ਕੋਈ ਟੈਕਸ ਨਹੀਂ ਲਾਇਆ, ਟੈਕਸ ਲਾਉਣ ਦਾ ਕੰਮ ਐਫ ਬੀ ਆਰ ਦਾ ਮਹਿਕਮਾ ਕਰਦਾ ਹੈ। ਸੈਯਦ ਕਾਸਮ ਗਲਾਨੀ ਦਾ ਆਖਣਾ ਸੀਗਾ ਕਿ ਇਹ ਟੈਕਸ ਨਹੀਂ ਧੱਕਾ ਹੈ, ਕੋਈ ਮੋਬਾਈਲ ਜਿੱਡਾ ਵੀ ਪੁਰਾਣਾ ਹੋਵੇ ਉਹਦੇ ਤੇ ਟੈਕਸ ਓਨਾ ਹੀ ਘੱਟ ਹੁੰਦਾ ਹੈ, ਪਰ ਐਫ ਬੀ ਆਰ ਨੇ 12 ਸਾਲ ਪੁਰਾਣੇ ਮੋਬਾਈਲਾਂ ਦੇ ਉੱਤੇ ਵੀ ਅੱਜ ਦੇ ਮੁੱਲ ਦੇ ਮੁਤਾਬਕ ਟੈਕਸ ਠੋਕਿਆ ਹੈ। ਸੈਨੇਟ ਦੀ ਕਮੇਟੀ ਦਾ ਇਹ ਇਕੱਠ ਇਸ ਹਫ਼ਤੇ ਫੇਰ ਹੋਏਗਾ, ਜਦਕਿ ਪਿਛਲੇ ਇਕੱਠ ਦੇ ਵਿੱਚ ਚੇਅਰਮੈਨ ਐਫ ਬੀ ਆਰ ਨੇ ਇਸ ਇਕੱਠ 'ਚ ਨਾ ਤੇ ਸਾਂਝ ਪਾਈ ਤੇ ਨਾ ਕੋਈ ਜਵਾਬ ਦਿੱਤਾ ਸੀ। ਸੀਟੀਡੀ ਪੰਜਾਬ ਦੇ ਮਹਿਕਮੇ ਵੱਲੋਂ ਵੱਖੋ ਵੱਖ ਕਾਰਵਾਈਆਂ ਕਰਕੇ ਲਾਹੌਰ, ਫੈਸਲਾਬਾਦ ਤੇ ਬਹਾਵਲਪੁਰ 'ਚੋਂ 12 ਇਹੋ ਜਿਹੇ ਬੰਦਿਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਬਾਰੇ ਸਰਕਾਰੀ ਤੌਰ ਤੇ ਦੱਸਿਆ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੇ ਏਜੰਟ ਸਨ। ਲਾਹੌਰ ਤੋਂ ਗ੍ਰਿਫਤਾਰ ਹੋਣ ਵਾਲੇ ਲੋਕਾਂ 'ਚ ਇੱਕ ਸਿੱਖ ਨੌਜਵਾਨ ਵੀ ਹੈ, ਜਿਹਦਾ ਨਾਮ ਸੁਖਦੀਪ ਸਿੰਘ ਦੱਸਿਆ ਗਿਆ ਹੈ। ਇਸ ਤੋਂ ਅੱਡ ਆਜ਼ਮ, ਫਿਜ਼ਾਨ, ਨਬੀਲ, ਇਬਰਾਰ, ਉਸਮਾਨ ਤੇ ਸਰਫਰਾਜ਼ ਦੀ ਲਾਹੌਰੋਂ ਗ੍ਰਿਫਤਾਰੀ ਹੋਈ ਹੈ। ਫੈਸਲਾਬਾਦ ਤੋਂ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਦਾਨਿਸ਼ ਦੱਸਿਆ ਗਿਆ ਹੈ। ਇਸੇ ਤਰ੍ਹਾਂ ਬਹਾਵਲਪੁਰ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਰਜਬ, ਹਾਸ਼ਿਮ, ਸਾਕਬ ਤੇ ਆਰਫ ਦੱਸਿਆ ਗਿਆ ਹੈ। ਇਹਨਾਂ ਦੇ ਕਬਜ਼ੇ ਦੇ ਵਿੱਚੋਂ ਗੋਲੇ ਬਰੂਦ ਤੇ ਬਾਕੀ ਅਸਲੇ ਸਮੇਤ ਕੁਝ ਮਸੀਤਾਂ ਦੇ ਧਾਰਮਿਕ ਥਾਵਾਂ ਸਮੇਤ ਵੀਡੀਓਜ਼, ਫੋਟੋਗ੍ਰਾਫ, ਨਕਸ਼ੇ ਮਿਲੇ ਨੇ। ਇਹ ਲੋਕ ਲਗਾਤਾਰ ਭਾਰਤੀ ਖੁਫੀਆ ਏਜੰਸੀ ਰਾਹ ਦੇ ਨਾਲ ਰਾਬਤੇ 'ਚ ਸਨ। ਨਾਲ ਹੀ ਮੀਡੀਆ ਦੇ ਸਾਹਮਣੇ ਖੂਨ ਖਰਾਬੇ ਦੀਆਂ ਕਾਰਵਾਈਆਂ ਲਈ ਆਉਣ ਵਾਲੀ ਫੰਡਿੰਗ ਹੈ ਜਿਹੜੀ, ਉਹਦੇ ਸਬੂਤ ਪੇਸ਼ ਕੀਤੇ ਗਏ। ਇਹਨਾਂ ਲੋਕਾਂ ਬਾਰੇ ਆਖਿਆ ਜਾ ਰਿਹਾ ਕਿ ਇਹ ਬਹਾਵਲਪੁਰ 'ਚ ਮੌਲਾਨਾ ਮਸੂਦ ਅਜ਼ਹਰ, ਲਾਹੌਰ 'ਚ ਹਾਫਿਜ਼ ਸਈਦ ਤੇ ਫੈਸਲਾਬਾਦ 'ਚ ਕੁਝ ਧਾਰਮਿਕ ਥਾਵਾਂ ਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰੀ ਬੈਠੇ ਸਨ। ਲੋ ਜੀ, ਇਹਦੇ ਨਾਲ ਹੀ ਇਸ ਹਫ਼ਤੇ ਦੀ ਲਹਿੰਦੇ ਪੰਜਾਬ ਦੀ ਖ਼ਬਰਸਾਰ ਇੱਥੇ ਹੀ ਮੁੱਕਦੀ ਹੈ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।